ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀਓ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰੂ ਜੀ ਨੇ ਗੁਰਮੁਖ ਪਰਿਵਾਰ ਭਾਈ ਤਲਵਿੰਦਰ ਸਿੰਘ ਜੀ ਤਥਾ ਸਮੂਹ ਅਟਵਾਲ ਪਰਿਵਾਰ ਨੂੰ ਸ੍ਰੇਸ਼ਟ ਉਦਮ ਪ੍ਰਸ਼ਾਦ ਬਖਸ਼ਿਸ਼ ਕੀਤਾ। ਆਪ ਸਮੂਹ ਸੰਗਤਾਂ ਨੂੰ ਪਿਆਰ ਨਿਮੰਤਰਣ ਦੇ ਕਰਕੇ ਆਪਣੇ ਗ੍ਰਹਿ ਵਿਖੇ ਸੰਗਤ ਬਣਾਈ ਹੈ। ਸੰਗਤੀ ਰੂਪ ਵਿੱਚ ਜਿੱਥੇ ਆਪਾਂ ਨੇ ਸੋਦਰ ਦੇ ਪਾਠ ਵਿੱਚ ਹਾਜ਼ਰੀਆਂ ਭਰੀਆਂ, ਉੱਥੇ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਜਸ ਕੀਰਤਨ ਗੁਰਮੁਖ ਪਿਆਰਿਆਂ ਨੇ ਬੜੇ ਪਿਆਰ ਵਿੱਚ ਭਿੱਜ ਕਰਕੇ ਗੁਰਬਾਣੀ ਦੀ ਵਿਆਖਿਆ ਦੁਆਰਾ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਾਉਣਾ ਕੀਤਾ ਹੈ। ਕਿਉਂਕਿ ਗੁਰੂ ਮਹਾਰਾਜ ਜੀ ਨੇ ਜਿੱਥੇ ਗੁਰੂ ਕੀ ਬਾਣੀ ਦੇ ਜਸ ਕੀਰਤਨ ਨੂੰ ਮਹਾਨਤਾ ਦਿੱਤੀ ਹੈ, ਉੱਥੇ ਭਲੋ ਭਲੋ ਰੇ ਕੀਰਤਨੀਆਂ ਰਾਮ ਰਾਮਾ ਰਾਮਾ ਗੁਣ ਗਾਵ ਦਾ ਸੰਕੇਤ ਦਿੱਤਾ। ਔਰ ਗੁਰੂ ਮਹਾਰਾਜ ਜੀ ਨੇ ਫਰਮਾਨ ਕੀਤਾ, ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ ਬਿਨ ਸਿਰ ਸੇਵ ਕਰੀਜੈ। ਜਿਹੜਾ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਕਹਾਣੀ ਕੀਰਤੀ ਸਰਵਣ ਕਰਾਉਂਦਾ ਹੈ, ਉਸ ਨੂੰ ਗੁਰੂ ਮਹਾਰਾਜ ਜੀ ਨੇ ਬਹੁਤ ਵੱਡੀ ਮਹਾਨਤਾ ਦਿੱਤੀ ਹੈ। ਤਾਂ ਤੇ ਗੁਰੂ ਕੀ ਉਸਤਤ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਕੇ ਜਿੱਥੇ ਆਪਾਂ ਨੇ ਆਪਣੇ ਕੰਨਾਂ ਨੂੰ ਪਵਿੱਤਰ ਕੀਤਾ, ਉੱਥੇ ਅੰਤਸ਼ਕਰਨ ਦੇ ਉੱਤੇ ਲੱਗੀ ਹੋਈ ਜੋ ਜਨਮਾਂ ਜਨਮਾਂਤਰਾਂ ਦੇ ਮਲੀਨਤਾਈ ਹੈ, ਉਸ ਨੂੰ ਗੁਰੂ ਕੀ ਕੀਰਤੀ ਦੁਆਰਾ ਧੋਣਾ ਕੀਤਾ। ਥੋੜ੍ਹਾ ਜਿਹਾ ਹੋਰ ਸਮਾਂ ਗੁਰੂ ਚਰਨਾਂ ਵਿੱਚੋਂ ਲਾਹਾ ਪ੍ਰਾਪਤ ਕਰਨ ਵਾਸਤੇ ਜੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖਾਰਵਿੰਦ ਤੋਂ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਦਾ ਪ੍ਰਮਾਣ ਹੈ, ਜਿਸ ਨੂੰ ਆਪਾਂ ਹੁਕਮਨਾਮੇ ਦੇ ਰੂਪ ਵਿੱਚ ਵਾਚਿਆ ਪੜ੍ਹਿਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਪ੍ਰੇਰਨਾ ਦਿੱਤੀ ਹੈ, ਕੀ ਹੁਕਮ ਕੀਤਾ, ਕੀ ਉਪਦੇਸ਼ ਬਖਸ਼ਿਸ਼ ਕੀਤਾ, ਉਸ ਨੂੰ ਅਲ ਬੁੱਧੀ ਦੇ ਨਾਲ ਵਾਚਣ ਦਾ ਯਤਨ ਕਰੀਏ। ਕਿਉਂਕਿ ਇਹ ਗੁਰੂ ਕੀ ਬਾਣੀ ਜੋ ਹੈ ਅਗਾਧ ਬੋਧ ਹੈ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਹੈ, ਔਰ ਇਸ ਬਾਣੀ ਨੂੰ ਸੰਪੂਰਨ ਤੌਰ 'ਤੇ ਨਾ ਕੋਈ ਸਮਝ ਸਕਦਾ, ਨਾ ਕਿਸੇ ਨੂੰ ਸਮਝਾ ਸਕਦਾ, ਨਾ ਇਸ ਪਰਮੇਸ਼ਵਰੀ ਬਾਣੀ ਦੇ ਅਰਥੀ ਹੋ ਸਕਦੇ ਹਨ। ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ, ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਤੱਕ ਕੋਈ ਜਗਿਆਸੂ ਕੋਈ ਗੁਰੂ ਕਾ ਪਿਆਰਾ ਪਹੁੰਚ ਤੱਕ ਰੱਖਦਾ ਹੋਵੇ ਤਾਂ ਉਹ ਗੁਰੂ ਕੇ ਬਚਨਾਂ ਨੂੰ ਗੁਰੂ ਕੇ ਉਪਦੇਸ਼ ਨੂੰ ਗੁਰੂ ਕੀ ਬਾਣੀ ਦੀ ਅਗਵਾਈ ਨੂੰ ਆਪ ਸਮਝ ਕੇ ਹੋਰ ਗੁਰਮੁਖ ਪਿਆਰਿਆਂ ਨੂੰ ਸਮਝਾ ਸਕਦਾ। ਪਰ ਫਿਰ ਵੀ ਆਪਾਂ ਨੇ ਗੁਰੂ ਚਰਨਾਂ ਵਿੱਚੋਂ ਅਗਵਾਈ ਪ੍ਰਾਪਤ ਕਰਨ ਵਾਸਤੇ ਸਤਿਗੁਰਾਂ ਨੇ ਸਾਨੂੰ ਕੀ ਮਾਰਗ ਦਰਸਾਇਆ ਹੈ, ਜਿਵੇਂ ਸਤਿਗੁਰੂ ਜੀ ਪ੍ਰੇਰਨਾ ਦੇਣਗੇ ਥੋੜ੍ਹੇ ਜਿਹੇ ਸਮੇਂ ਵਿੱਚ ਵਾਚਣ ਦਾ ਯਤਨ ਕਰਨਾ ਹੈ। ਰਹਾਉ ਦੀਆਂ ਪੰਕਤੀਆਂ ਜੋ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ, ਜਿਸ ਦੇ ਵਿੱਚ ਸੈਂਟਰਲ ਆਈਡੀਆ ਹੁੰਦਾ, ਸਤਿਗੁਰੂ ਨੇ ਦੋ ਸਿਧਾਂਤ ਨਿਰੂਪਣ ਕਰਕੇ ਸਾਡੇ ਸਾਹਮਣੇ ਰੱਖਣਾ ਕੀਤੇ ਆ। ਪਹਿਲਾ ਸਿਧਾਂਤ ਹੈ ਕਿ ਉਸ ਨੂੰ ਹੀ ਸੰਗੀ, ਉਸ ਨੂੰ ਹੀ ਸਾਥੀ, ਉਸ ਨੂੰ ਹੀ ਮਿੱਤਰ, ਉਸ ਨੂੰ ਹੀ ਦੋਸਤ ਮੰਨਣਾ ਚਾਹੀਦਾ ਜਿਹੜਾ ਇਸ ਸੰਸਾਰ ਦੇ ਵਿੱਚ ਵੀ ਸਾਥ ਦੇਵੇ। ਔਰ ਜਦੋਂ ਇਸ ਸੰਸਾਰ ਤੋਂ ਆਤਮਾ ਸਰੀਰ ਦਾ ਤਿਆਗ ਕਰਕੇ ਪਰਲੋਕ ਵਿੱਚ ਜਾਵੇ ਫਿਰ ਉੱਥੇ ਵੀ ਉਹ ਅੰਗ ਸੰਗ ਹੋ ਕਰਕੇ ਲੇਖਾ ਜੋਖਾ ਜਦੋਂ ਹੋਣਾ ਹੈ ਉੱਥੇ ਸਹਾਇਕ ਹੋਵੇ, ਉੱਥੇ ਸਿਫਾਰਿਸ਼ ਕਰੇ। ਔਰ ਜਦੋਂ ਆਪਾਂ ਸੰਸਾਰ ਵਿੱਚ ਵੇਖਦੇ ਹਾਂ ਹਰ ਮਨੁੱਖ ਮਿੱਤਰ ਬਣਾਉਂਦਾ, ਹਰ ਮਨੁੱਖ ਦੋਸਤ ਬਣਾਉਂਦਾ, ਹਰ ਮਨੁੱਖ ਵੱਧ ਤੋਂ ਵੱਧ ਆਪਣੇ ਸੰਗੀ ਉਹਨਾਂ ਦੇ ਨਾਲ ਮੇਲ ਜੋਲ ਕਰਦਾ। ਪਰ ਜਿਵੇਂ ਭਾਈ ਸਾਹਿਬ ਜੀ ਆਪ ਜੀ ਨਾਲ ਗੁਰੂ ਕੀ ਬਚਨਾਂ ਦੀ ਸਾਂਝ ਕਰ ਰਹੇ ਸਨ, ਇਹ ਸੰਸਾਰ ਦੇ ਮਿੱਤਰਾਂ ਦੋਸਤਾਂ ਦੀ ਗੱਲ ਤਾਂ ਇਸ ਪ੍ਰਕਾਰ ਹੈ, ਸੁੱਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਘੇਰੇ, ਬਿਪਤ ਪਰੀ ਸਭ ਹੀ ਸੰਗ ਛਾੜਤ ਹੋ ਨਾ ਆਪ ਸੁਨੇਰੇ। ਜਿੰਨਾ ਚਿਰ ਮਤਲਬ ਹੈ, ਜਿੰਨਾ ਚਿਰ ਪ੍ਰਯੋਜਨ ਹੈ, ਜਿੰਨਾ ਚਿਰ ਗੁਰਗਰਜ ਹੈ, ਉਨਾ ਚਿਰ ਤਾਂ ਬੜੀ ਮਿੱਤਰਤਾ ਨੇੜੇ ਹੋ ਕੇ ਨਿਭਾਉਂਦੇ ਆ। ਪਰ ਜਦੋਂ ਕੋਈ ਬਿਪਤਾ ਦਾ ਸਮਾਂ ਬਣ ਜਾਂਦਾ, ਉਸ ਵੇਲੇ ਸਾਰੇ ਸਾਥ ਛੱਡ ਜਾਂਦੇ ਆ, ਕੋਈ ਨੇੜੇ ਨਹੀਂ ਆਉਂਦਾ। ਤਾਂ ਜੀ ਗੁਰਦੇਵ ਜੀ ਨੇ ਬਾਣੀ ਵਿੱਚ ਫਰਮਾਨ ਕੀਤਾ, ਇਹ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦਿਸੈ ਮਨ ਮੇਰੇ, ਅਤੇ ਸਭ ਆਪਣੇ ਸੁਭਾਵ ਮਲਾਸਾ, ਸੁਭਾਵ ਦਾ ਭਾਵ ਪ੍ਰਯੋਜਨ ਮਤਲਬ ਵਾਸਤੇ ਨੇੜੇ ਹੋ ਕੇ ਬਹਿੰਦੇ ਆ। ਪਰ ਜਿਤ ਦਿਨ ਇਨਕਾ ਸੁਭਾਵ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਢੁਕਾਸਾ। ਜਦੋਂ ਇਹਨਾਂ ਦਾ ਪ੍ਰਯੋਜਨ, ਜਦੋਂ ਇਹਨਾਂ ਦਾ ਮਤਲਬ ਪੂਰਾ ਨਹੀਂ ਹੁੰਦਾ, ਕੋਈ ਨੇੜੇ ਨਹੀਂ ਢੁੱਕਦਾ, ਉਸ ਵੇਲੇ ਤਾਂ ਜਿਵੇਂ ਗੁਰਮੁਖ ਪਿਆਰਿਆਂ ਨੇ ਆਪ ਜੀ ਨੂੰ ਸਰਵਣ ਕਰਾਇਆ ਕਿ ਤਿਤ ਦਿਨ ਬੋਲਣ ਗੰਧ, ਉਸ ਵੇਲੇ ਸਗੋਂ ਨਿੰਦਿਆ ਕਰਦੇ ਆ, ਬਦ ਸ਼ਬਦ ਮੂੰਹ ਦੇ ਵਿੱਚੋਂ ਕਹਿੰਦੇ ਆ। ਜਦੋਂ ਸਤਿਗੁਰੂ ਨਾਨਕ ਪਾਤਸ਼ਾਹ ਸੱਜਣ ਦੇ ਕੋਲ ਗਏ, ਉਸ ਵੇਲੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਉਸ ਨੂੰ ਸੰਬੋਧਨ ਕਰਕੇ ਪ੍ਰੇਰਨਾ ਦਿੱਤੀ ਕਿ ਤੂੰ ਤਾਂ ਸੱਜਣਾ ਵਾਲਾ ਭੇਖ ਤਾਂ ਧਾਰਨ ਕੀਤਾ ਹੋਇਆ, ਪਰ ਸੱਜਣ ਤਾਂ ਉਹ ਹੁੰਦਾ ਜਿਹੜਾ ਇਸ ਸੰਸਾਰ ਵਿੱਚ ਵੀ ਮਦਦਗੀਰ ਬਣੇ ਔਰ ਪ੍ਰਲੋਕ ਦੇ ਵਿੱਚ ਵੀ ਸਹਾਇਕ ਹੋਵੇ। ਪਰ ਤੂੰ ਸੱਜਣ ਦਾ ਬੁਰਕਾ ਪਾ ਕੇ ਇਸ ਸੰਸਾਰ ਵਿੱਚ ਹੀ ਦੁਸ਼ਮਣਤਾਈ ਕਰ ਦਿੰਦਾ, ਉਸ ਦਾ ਅੰਤ ਕਰ ਦਿੰਦਾ। ਪਰ ਸੱਜਣ ਤਾਂ ਉਹਨੂੰ ਲਿਖਣਾ ਕੀਤਾ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਸਨ, ਤਾਂ ਤੇ ਉਹ ਸੱਜਣ ਹੈ। ਇਸ ਕਰਕੇ ਹੀ ਗੁਰੂ ਕੀ ਬਾਣੀ ਵਿੱਚ ਸਤਿਗੁਰਾਂ ਨੇ ਪ੍ਰੇਰਨਾ ਦਿੱਤੀ ਆ ਕਿ ਸੱਜਣ ਕੌਣ ਹੈ। ਦੋ ਨੂੰ ਸੱਜਣ ਸਤਿਗੁਰਾਂ ਨੇ ਗਿਣਨਾ ਕੀਤੇ ਆ, ਇੱਕ ਤਾਂ ਗੁਰੂ ਸੱਜਣ ਹੈ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਆ ਸਭਨਾ ਦਾ ਦੇ ਸਾਹ। ਦੂਸਰਾ ਉਹਨਾਂ ਗੁਰਮੁਖ ਪਿਆਰਿਆਂ ਨੂੰ ਸੱਜਣ ਗਿਣਨਾ ਕੀਤਾ, ਜਿਨ੍ਹਾਂ ਦੀ ਸੁਭਤ ਵਿੱਚ ਬੈਠਣ ਦੇ ਨਾਲ ਮਨੁੱਖ ਮਾੜੇ ਕਰਮਾਂ ਦਾ ਤਿਆਗੀ ਬਣ ਜਾਵੇ, ਸ਼ੁਭ ਕਰਮਾਂ ਦਾ ਧਾਰਨੀ ਬਣ ਜਾਵੇ। ਉਹਨਾਂ ਦਾ ਮਿਲਾਪ, ਉਹਨਾਂ ਦੀ ਸੱਜਣਤਾਈ ਬਣਾਉਣ ਵਾਸਤੇ ਸਤਿਗੁਰਾਂ ਨੇ ਬਾਣੀ ਵਿੱਚ ਪ੍ਰੇਰਨਾ ਦਿੱਤੀ ਆ ਕਿ ਆਹ ਮਨੁੱਖ ਜਿਹੜੇ ਸੰਸਾਰ ਵਿੱਚ ਜਿਉਂਦੇ ਜੀ ਹੀ ਸਾਥ ਛੱਡ ਜਾਂਦੇ ਆ, ਜਿਨ੍ਹਾਂ ਨੂੰ ਸਤਿਗੁਰਾਂ ਨੇ ਕੱਚੇ ਸ਼ਬਦ ਦੇ ਨਾਲ ਸੰਬੋਧਨ ਕੀਤਾ, ਉਹਨਾਂ ਨਾਲੋਂ ਤੋੜਨਾ ਕਰ ਅਤੇ ਉਹਨਾਂ ਦੇ ਨਾਲ ਆਪਣੀ ਆਤਮਾ ਦਾ ਰਿਸ਼ਤਾ ਦੋ ਜੋੜ, ਜੋ ਤੈਨੂੰ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨ ਵਿੱਚ ਸਹਾਇਕ ਹੁੰਦੇ ਹਨ। ਸਾਹਿਬਾਂ ਦਾ ਵਚਨ ਹੈ, ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆ, ਕਿਉਂ ਓਏ ਜੀਵਨ ਦੇ ਵਿਛੜੇ, ਓਏ ਮੋਇਆ ਨਾ ਜਾਹੀ ਛੋੜ। ਮਰਨ ਤੋਂ ਉਪਰੰਤ ਵੀ ਗੁਰੂ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਕੇ ਉਸ ਆਤਮਾ ਦੀ ਰਸਾਈ ਪ੍ਰਭੂ ਚਰਨਾਂ ਵਿੱਚ ਕਰਾਉਣ ਵਾਸਤੇ ਯਤਨਸ਼ੀਲ ਰਹਿੰਦੇ ਹਨ। ਤਾਂ ਤੇ ਸਤਿਗੁਰੂ ਨੇ ਦੂਸਰਾ ਸਿਧਾਂਤ ਦਿੱਤਾ ਹੈ। ਪਹਿਲਾ ਸਿਧਾਂਤ ਹੈ, ਸੱਜਣ ਉਹ ਹੈ ਜਿਹੜਾ ਇਸ ਸੰਸਾਰ ਵਿੱਚ ਵੀ ਸਾਥ ਦਿੰਦਾ, ਪਰਲੋਕ ਦੇ ਵਿੱਚ ਵੀ ਆਤਮਾ ਦਾ ਸਹਾਇਕ ਬਣਦਾ ਹੈ। ਦੂਸਰਾ ਕਹਿੰਦੇ, ਉਹ ਸੁੱਖ ਨੂੰ ਸੁੱਖ ਨਹੀਂ ਕਹਿਣਾ ਚਾਹੀਦਾ ਜਿਹੜਾ ਜਿੰਨਾ ਚਿਰ ਇੰਦਰੀਆਂ ਦੇ ਉੱਤੇ ਹੈ, ਉਹਦਾ ਨਿਵਾਸ ਉਨਾ ਚਿਰ ਉਹ ਸਵਾਦ ਦਿੰਦਾ, ਉਨਾ ਚਿਰ ਸੁੱਖ ਦਿੰਦਾ। ਪਰ ਜਦੋਂ ਉਹ ਥੋੜ੍ਹੇ ਸਮੇਂ ਤੋਂ ਬਾਅਦ ਨਾਸ਼ ਹੋ ਜਾਂਦਾ, ਉਹਦੀ ਹੋਂਦ ਖਤਮ ਹੋ ਜਾਂਦੀ ਹੈ, ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁੱਖ ਭਣੀ ਹੈ। ਜਦੋਂ ਆਪਾਂ ਆਪਣੇ ਜੀਵਨ ਵਿੱਚ ਝਾਤ ਮਾਰਦੇ ਹਾਂ, ਕੋਈ ਸਵਾਦੀਕ ਚੀਜ਼ ਖਾਂਦੇ ਹਾਂ, ਭੋਜਨ ਖਾਂਦੇ ਹਾਂ, ਕੋਈ ਇਸੇ ਪ੍ਰਕਾਰ ਪਦਾਰਥ ਚੱਖਦੇ ਹਾਂ, ਜਿੰਨਾ ਚਿਰ ਜੀਭ ਉੱਤੇ ਆ ਉਨਾ ਚਿਰ ਦਾ ਸਵਾਦ ਮਾਣਦੇ ਹਾਂ, ਜਦੋਂ ਜੀਭ ਤੋਂ ਹੇਠਾਂ ਜਾਂਦਾ ਉਹਦਾ ਸਵਾਦ ਖਤਮ ਹੋ ਜਾਂਦਾ। ਕੰਧਾਂ ਨਾਲ ਕੋਈ ਆਪਾਂ ਨਾਗ ਰਾਗ ਸੁਣਦੇ ਹਾਂ, ਮਨ ਪਰਚਿਆ ਰਹਿੰਦਾ, ਪਰ ਜਦੋਂ ਨਾਦ ਇਹ ਰੰਗ ਆ ਜਿਹੜਾ ਉਹ ਕੰਨਾਂ ਵਿੱਚੋਂ ਸੁਣਨੋਂ ਬੰਦ ਹੁੰਦਾ, ਉਸੇ ਵੇਲੇ ਮਨੁੱਖ ਨੂੰ ਤੋਟ ਪੈਂਦੀ ਆ। ਅੱਖਾਂ ਜਿੰਨਾ ਚਿਰ ਸੁੰਦਰ ਰੂਪ ਵੇਖਦੀਆਂ ਉਨਾ ਚਿਰ ਪਰਚੀਆਂ ਰਹਿੰਦੀਆਂ, ਪਰ ਜਦੋਂ ਉਹ ਰੂਪ ਪ੍ਰਾਪਤ ਨਹੀਂ ਹੁੰਦਾ ਉਸ ਵੇਲੇ ਤੋਟ ਪੈਂਦਾ। ਤਦ ਹੀ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ ਹੈ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਸਾਦੀ ਜੀਭ ਨਾ ਰੱਜੀਆ ਕਰ ਭੋਗ ਨਾ ਭੋਗ ਬਲਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਤਾਂ ਤੇ ਸਤਿਗੁਰੂ ਕਹਿੰਦੇ, ਇਹ ਸੰਸਾਰ ਦੇ ਜਿਹੜੇ ਸੁੱਖ ਹਨ, ਇੰਦਰੀਆਂ ਦੇ ਵਿਸ਼ੇ ਭੋਗ ਹਨ, ਜਿੰਨਾ ਚਿਰ ਮਨੁੱਖ ਇਹਨਾਂ ਨੂੰ ਮਾਣਦਾ ਉਨਾ ਚਿਰ ਕੋਈ ਸੁੱਖ ਮਹਿਸੂਸ ਕਰਦਾ, ਪਰ ਜਦੋਂ ਇਹਨਾਂ ਵੱਲੋਂ ਬਿਰਤੀ ਅਥਾਨ ਹੁੰਦੀ ਆ, ਇੰਦਰੀਆਂ ਤੋਂ ਵਿਛੋੜਾ ਪੈਂਦਾ, ਉਸੇ ਵੇਲੇ ਤੋਟ ਭਾਸਦੀ ਆ। ਸਤਿਗੁਰੂ ਕਹਿੰਦੇ ਸੁੱਖ ਉਸ ਨੂੰ ਕਹਿਣਾ ਚਾਹੀਦਾ ਭਾਵੇਂ ਉਸ ਜਿਸ ਨੂੰ ਇਹ ਸੁੱਖ ਪ੍ਰਾਪਤ ਹੋ ਜਾਂਦਾ ਤੱਤੀ ਤਵੀ ਉੱਤੇ ਬਿਠਾ ਦਿੱਤਾ ਜਾਵੇ, ਉੱਥੇ ਬੈਠ ਕੇ ਵੀ ਤੇਰਾ ਕੀ ਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ ਦੇ ਸ਼ਬਦ ਉਚਾਰਨ ਕਰੇ। ਔਰ ਜੇ ਇਸ ਨੂੰ ਐਸਾ ਸੁੱਖ ਪ੍ਰਾਪਤ ਹੋ ਜਾਂਦਾ ਆਤਮਕ, ਸਤਿਗੁਰੂ ਕਹਿੰਦੇ ਭਾਵੇਂ ਉਸ ਨੂੰ ਆਰੇ ਦੇ ਨਾਲ ਦੁਫਾੜ ਕਰ ਦਿੱਤਾ ਜਾਵੇ, ਪਰ ਰਸਨਾ ਵਿੱਚੋਂ ਇਹੀ ਪ੍ਰਮਾਣ ਨਿਕਲਦਾ ਹੈ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼। ਉਹ ਕਿਸੇ ਨੂੰ ਉਲਾਮੀ ਦਿੰਦਾ, ਉਹ ਕਿਸੇ ਨੂੰ ਦੋਸ਼ ਨਹੀਂ ਦਿੰਦਾ, ਉਹ ਤਾਂ ਸਗੋਂ ਆਪਣੇ ਗੁਰਦੇਵ ਨੂੰ ਨਮਸਕਾਰਾਂ ਕਰਦਾ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਪਾਂ ਦੇਖਦੇ ਹਾਂ ਜਿਸ ਵੇਲੇ ਭਾਈ ਮਤੀ ਦਾਸ ਜੀ ਨੂੰ ਆਲੇ ਦੇ ਨਾਲ ਚੀਰਨਾ ਆਰੰਭ ਕੀਤਾ, ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ, ਉਹਨਾਂ ਚਿਰ ਉਸ ਜਪਜੀ ਸਾਹਿਬ ਦਾ ਪਾਠ ਬੰਦ ਨਹੀਂ ਹੋਇਆ ਜਿੰਨਾ ਚਿਰ ਸੰਪੂਰਨਤਾ ਨਹੀਂ ਹੋ ਗਈ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਅਸਲੀ ਆਨੰਦ ਉਹ ਹੈ ਜਿਹੜਾ ਤੱਤੀ ਤਵੀ ਉੱਤੇ ਬੈਠ ਕੇ ਵੀ ਪੁਕਾਰਦਾ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸਮਾਨ। ਸਾਡੇ ਤਾਂ ਭੌੜਾ ਜਿੰਨਾ ਚੋਭ ਲੱਗ ਜਾਵੇ ਸਾਨੂੰ ਉਹ ਰਸ ਜਿਹੜਾ ਉਸ ਤੋਂ ਅਥਾਨ ਹੋ ਜਾਂਦਾ, ਬਿਰਤੀ ਉਖੇੜ ਦਿੰਦਾ। ਤਾਂ ਤੇ ਸਤਿਗੁਰੂ ਗਰੀਬ ਨਿਵਾਜ ਕਹਿੰਦੇ ਅਸਲੀ ਸੁੱਖ ਉਹ ਹੈ ਜੋ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪ ਦੁਆਰਾ ਪ੍ਰਾਪਤ ਹੁੰਦਾ। ਜਦੋਂ ਆਪਾਂ ਪੁਰਾਤਨ ਇਤਿਹਾਸ ਵੱਲ ਝਾਤ ਮਾਰਦੇ ਹਾਂ, ਸੁਤੇ ਸਿਰ ਦੀ ਇਸ ਔਰ ਰੰਗ ਦੀ ਇਸ ਸੁੱਖ ਦੀ ਸਪਸ਼ਟਤਾ ਹੋ ਜਾਂਦੀ ਆ। ਤਦ ਹੀ ਸਤਿਗੁਰਾਂ ਨੇ ਬਾਣੀ ਵਿੱਚ ਫਰਮਾਨ ਕੀਤਾ ਉਹ ਰਸ ਉਹ ਆਨੰਦ ਉਹ ਰੰਗ ਕਿਵੇਂ ਪ੍ਰਾਪਤ ਹੁੰਦਾ। ਠਾਕਰ ਗਾਈਆ ਆਤਮ ਰੰਗ, ਸਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ ਦੇ ਮਾਰਗ ਉੱਤੇ ਚੱਲਣ ਦੇ ਨਾਲ। ਜਿਹੜਾ ਗੁਰਮੁਖ ਪਿਆਰਾ ਇਸ ਮਾਰਗ ਉੱਤੇ ਚੱਲਦਾ, ਫਿਰ ਸਤਿਗੁਰੂ ਕਹਿੰਦੇ ਉਹਦੀ ਆਤਮਾ ਨੂੰ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਰੰਗ ਚੜ੍ਹ ਜਾਂਦਾ। ਐਸੇ ਰੰਗ ਚੜ੍ਹੀ ਹੋਈ ਆਤਮਾ ਨੂੰ ਪਾਹੇ ਭਾਵੇਂ ਦੇਗ ਵਿੱਚ ਉਬਾਲ ਦਿੱਤਾ ਜਾਵੇ, ਚਾਹੇ ਆਰੇ ਦੇ ਨਾਲ ਚੀਰ ਦਿੱਤਾ ਜਾਵੇ, ਚਾਹੇ ਇਸੇ ਪ੍ਰਕਾਰ ਮੂੰਹ ਵਿੱਚ ਲਪੇਟ ਕੇ ਉਸ ਨੂੰ ਸਾੜ ਦਿੱਤਾ ਜਾਵੇ, ਪਰ ਚੜ੍ਹਿਆ ਹੋਇਆ ਆਤਮਾ ਨੂੰ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਰੰਗ, ਨਾਮ ਦਾ ਪਿਆਰ, ਨਾਮ ਦਾ ਸੁੱਖ ਜਿਹੜਾ ਉਹ ਕਦੇ ਵੀ ਬਿਨਸਦਾ ਨਹੀਂ, ਨਾਸ਼ ਨਹੀਂ ਹੁੰਦਾ। ਔਰ ਤਦ ਹੀ ਉਹਨਾਂ ਪ੍ਰਥਾਏ ਸਤਿਗੁਰਾਂ ਨੇ ਪ੍ਰਮਾਣ ਕੀਤਾ, ਜਾ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਣੈ ਸਗਲ ਵਸਤਾ ਕਹਿ ਜਾ ਕਾ ਸਤਿਗੁਰ ਪੂਰਾ। ਪੂਰੇ ਗੁਰੂ ਦੁਆਰਾ ਉਹਦੀ ਸ਼ਰਨ ਨੂੰ ਪ੍ਰਾਪਤ ਕਰਨ ਤੋਂ ਉਪਰੰਤ ਐਸਾ ਨਾਮ ਦਾ ਰੰਗ ਚੜ੍ਹਦਾ ਹੈ। ਤਦ ਹੀ ਸਤਿਗੁਰੂ ਕਹਿੰਦੇ ਐਸਾ ਨਾਮ ਦਾ ਰੰਗ ਚੜ੍ਹਨ ਵਾਸਤੇ ਆਤਮਾ ਨੂੰ ਕੀ ਕਰਨਾ ਹੈ। ਸਤਿਗੁਰੂ ਕਹਿੰਦੇ ਰੱਬ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ, ਸਰਵਤਰ ਦਾ ਭਾਵ ਸਾਰੇ ਥਾਵਾਂ ਵਿੱਚ, ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹਰ ਜਗ੍ਹਾ ਉੱਤੇ ਰਮਿਆ ਹੋਇਆ ਹੈ। ਘੱਟ ਘੱਟ ਮੈਂ ਹਰ ਜੂਬ ਸਹਿ ਸੰਤਨ ਕਹਿਓ ਪੁਕਾਰ, ਜਲ ਥਲ ਮਹੀਅਲ ਪੂਰਿਆ ਸੁਆਮੀ ਰਵਿਆ, ਵਿੱਚ ਬਣਾ ਦੀ ਜੋ ਸ਼ਕਤੀ ਰੱਖਦਾ ਹੈ। ਐਸੇ ਸਰਵਤਰ ਰਮੇ ਹੋਏ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਧਿਆਉਣਾ ਚਾਹੀਦਾ, ਉਹਦੇ ਨਾਮ ਦੀ ਆਰਾਧਨਾ ਕਰਨੀ ਚਾਹੀਦੀ ਹੈ, ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ। ਅਤੇ ਅਗਲਾ ਸੁਤੇ ਸਿਰ ਸਵਾਲ ਬਣਦਾ, ਜੇ ਐਸੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਾਂਗੇ ਕੀ ਪ੍ਰਾਪਤ ਹੋਵੇਗਾ। ਸਤਿਗੁਰੂ ਕਹਿੰਦੇ ਐਸੀ ਬਿਰਤੀ ਮਿਲ ਜਾਵੇਗੀ, ਐ ਜਗਿਆਸੂ ਜਿੱਧਰ ਵੀ ਤੂੰ ਦੇਖੇਗਾ, ਜਿੱਧਰ ਵੀ ਨਿਗਾਹ ਮਾਰੇਗਾ, ਹਰ ਪਾਸੇ ਤੈਨੂੰ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਦੀ ਦ੍ਰਿਸ਼ਟੀ ਆਵੇਗਾ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਰਮਿਆ ਹੋਇਆ ਹੀ ਤੈਨੂੰ ਜਿਹੜਾ ਆਇਆ ਦਿਸੇਗਾ। ਜੈ ਜੈ ਦੇਖੋ ਤੈ ਹਜੂਰ ਦੂਰ ਕਤਹੂ ਨਾ ਜਾਏ, ਉਹ ਫਿਰ ਕਦੀ ਤੇਰਾ ਸਾਥ ਛੱਡ ਕੇ ਦੂਰ ਨਹੀਂ ਜਾਵੇਗਾ। ਔਰ ਤੇਰੀ ਐਸੀ ਦ੍ਰਿਸ਼ਟੀ ਬਣ ਜਾਵੇਗੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਫਿਰ ਤਾਂ ਤੂੰ ਆਪ ਹੀ ਪੁਕਾਰੇਗਾ ਕਿ ਜੋ ਦਿਸੈ ਸੋ ਤੇਰਾ ਰੂਪ, ਸਾਰਿਆਂ ਵਿੱਚ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੀ ਦਿਸੇਗਾ। ਪਰ ਦਿਸੇਗਾ ਤਾਂ ਰੱਬ ਰਾਇਆ ਸਰਵਤਰ ਮੈਂ ਮਨ ਸਦਾ ਧਿਆਈ ਦੇ ਧਾਰਨੀ ਬਣਨ ਤੋਂ ਉਪਰੰਤ ਐਸੀਆਂ ਦਾਤਾਂ ਗੁਰੂ ਰਹਿਮਤ ਕਰਕੇ ਤੈਨੂੰ ਬਖਸ਼ਿਸ਼ ਕਰ ਦੇਵੇਗਾ। ਰਹਾਉ ਤੋਂ ਉਪਰੰਤ ਸਤਿਗੁਰੂ ਕਹਿੰਦੇ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਜਿਹਦਾ ਸਿਮਰਨ ਕਰਨਾ ਹੈ, ਜਿਹਦੀ ਆਰਾਧਨਾ ਕਰਨ ਦੇ ਨਾਲ ਐਸੀਆਂ ਦਾਤਾਂ ਐਸੀਆਂ ਬਖਸ਼ਾਂ ਪ੍ਰਾਪਤ ਹੁੰਦੀਆਂ ਹਨ, ਉਹਦੇ ਵਿੱਚ ਹੋਰ ਕੀ ਗੁਣ ਹਨ। ਕਦੇ ਪਰਤ ਪਾਲੇ ਅਪਜਾਓ ਦੇ ਕਛ ਊਨ ਨਾ ਹੋਈ। ਸਾਰੇ ਹੀ ਜੀਵਾਂ ਜਾਨਤਾਂ ਦੀ ਉਹ ਪਾਲਣਾ ਕਰਦਾ ਔਰ ਸਾਰਿਆਂ ਦੀ ਸਾਰ ਸੰਭਾਲ ਕਰਦਾ ਔਰ ਸਾਰਿਆਂ ਨੂੰ ਰੋਜ਼ੀ ਦਿੰਦਾ, ਸਾਰਿਆਂ ਦੀ ਪਾਲਣਾ ਕਰਦਾ ਔਰ ਅਪਿਆਓ ਦਾ ਭਾਵ ਸੋਹਣੇ ਪਦਾਰਥ ਦੇ ਕੇ ਉਹਨਾਂ ਦੀ ਪਾਲਣਾ ਪੋਸਣਾ ਕਰਦਾ ਔਰ ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਵਿੱਚ ਕਿਸੇ ਪ੍ਰਕਾਰ ਦੀ ਊਨਤਾ ਨਹੀਂ। ਤਦ ਹੀ ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੀ ਸਾਹਿਬਾਂ ਨੇ ਪ੍ਰਮਾਣ ਕੀਤਾ, ਜਿਹੜੇ ਉਹਨੂੰ ਅਰਾਧਦੇ ਆ, ਜਿਹੜੇ ਉਹਨੂੰ ਯਾਦ ਕਰਦੇ ਆ, ਉਹਨਾਂ ਦੀ ਤਾਂ ਪਾਲਣਾ ਕਰਨਾ ਹੀ ਹੈ। ਪਰ ਉਹ ਤਾਂ ਜਾਨ ਕੋ ਦੇਤ, ਅਜਾਨ ਕੋ ਦੇਤ, ਜਮੀ ਕੋ ਦੈ ਹੈ, ਉਹ ਤਾਂ ਅਣਜਾਣਾਂ ਨੂੰ ਵੀ ਦਿੰਦਾ। ਜਿਹੜਾ ਉਹਦੀ ਹੋਣ ਤੋਂ ਮੁਨਕਰ ਹੈ, ਉਹਦੀ ਵੀ ਕਦੀ ਰੋਜ਼ੀ ਨਹੀਂ ਬੰਦ ਕਰਦਾ। ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਤਾਂ ਐਸਾ ਹੈ। ਹੁਣ ਆਪਾਂ ਸੋਦਰ ਦੇ ਪਾਠ ਵਿੱਚ ਪੜ੍ਹਿਆ ਕਿ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ। ਉਹ ਤਾਂ ਪੱਥਰਾਂ ਵਿੱਚ ਵੀ ਕੀੜਿਆਂ ਨੂੰ ਦਿੰਦਾ। ਉਹ ਤਾਂ ਊਡੈ ਊਡ ਆਵੈ ਸਹਿ ਕੋਸਾ ਤਿਸ ਪਾਛੇ ਬਚਰੇ ਸ਼ਰਿਆ, ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਕੂੰਜਾਂ ਦੇ ਬੱਚੇ ਜਿਹੜੇ ਸੈਂਕੜੇ ਕੋ ਉਡਾਰੀ ਮਾਰ ਕੇ ਮੈਦਾਨਾਂ ਵਿੱਚ ਆ ਜਾਂਦੀਆਂ, ਉਹਨਾਂ ਦੇ ਬੱਚਿਆਂ ਦੀ ਵੀ ਪਾਲਣਾ ਕਰਦਾ। ਬਾਬਾ ਧੰਨਾ ਜੀ ਨੇ ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਪਰਤ ਪਾਲੇ ਅਪਿਆਓ ਦੇ ਕਛ ਊਣ ਨਾ ਹੋਈ, ਸਾਹ ਸਾਹ ਸੰਭਾਲਤਾ ਮੇਰਾ ਪ੍ਰਭ ਸੋਈ ਦੀ ਹੋਰ ਵਿਆਖਿਆ ਕੀਤੀ ਆ। ਕਹਿੰਦੇ ਦੇਖੋ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਕਿਹੋ ਜਿਹੇ ਪਾਲਣਾ ਕਰਨ ਦੇ ਢੰਗ ਤਰੀਕੇ ਹਨ। ਕਹਿੰਦੇ ਦੇਖੋ ਕੱਛੂ ਕੁੰਮੀ ਆ, ਆਪ ਪਾਣੀ ਵਿੱਚ ਰਹਿੰਦੀ ਆ, ਬੱਚੇ ਬਰੇਤੀ ਵਿੱਚ ਦਿੰਦੇ ਆ, ਔਰ ਨਾ ਕੱਛੂ ਕੁੰਮੀ ਨੂੰ ਥਾਣ ਹੈ ਜਿਹਨਾਂ ਦੇ ਨਾਲ ਦੁੱਧ ਚੁਗਾ ਕੇ ਆਪਣੇ ਬੱਚਿਆਂ ਦੀ ਪਾਲਣਾ ਕਰ ਸਕੇ, ਨਾ ਉਸ ਨੂੰ ਖੰਭ ਹੈ ਕਿ ਉੱਡ ਕੇ ਚੋਗਾ ਲਿਆ ਕੇ ਆਪਣੇ ਬੱਚਿਆਂ ਦੇ ਮੂੰਹ ਵਿੱਚ ਪਾ ਸਕੇ। ਪਰ ਫਿਰ ਵੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਐਸੀ ਵਿਧੀ ਬਹਾਨਾ ਬਣਾਉਣਾ ਕੀਤਾ, ਜਦੋਂ ਕੱਛੂ ਕੁੰਮੀ ਆਪ ਹਾਰ ਕਰਦੀ ਹੈ, ਬੱਚਿਆਂ ਵੱਲ ਧਿਆਨ ਦੇ ਨਾਲ ਵੇਖਦੀ ਹੈ, ਉਸ ਧਿਆਨ ਦੁਆਰਾ ਉਹਨਾਂ ਬੱਚਿਆਂ ਦੀ ਪਾਲਣਾ ਹੋ ਜਾਂਦੀ ਹੈ, ਉਹ ਵੱਡੇ ਹੋ ਜਾਂਦੇ ਆ। ਉਹਨਾਂ ਨੇ ਪ੍ਰਮਾਣ ਕੀਤਾ, ਕਹਿੰਦੇ ਦੇਖੋ ਕੁੰਮੀ ਜਲ ਮਹਿ ਤਨ ਤਿਸ ਬਾਹਰ, ਪੰਖ ਖੀਰ ਤਿਸ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਪਾਖਨ ਕੀਟ ਗੁਪਤ ਹੋਏ ਰਹਤਾ ਤਾਚੋ ਮਾਰਗ ਨਾਹੀ, ਕਹੇ ਧੰਨਾ ਪੂਰਨ ਤਾਹੂ ਕਹੋ ਮਤ ਰੇ ਜੀ ਡਰਾਹੀ। ਇਹ ਜੀਵਾਤਮਾ ਤੂੰ ਐਵੇਂ ਡਰੀ ਜਾ ਗਿਆ, ਡਰੀ ਜਾ ਰਿਹਾ, ਤੈਨੂੰ ਤਾਂ ਪਰਮੇਸ਼ੁਰ ਨੇ ਸੁਤੰਤਰਤਾ ਦਿੱਤੀ ਆ, ਹੱਥ ਕਰ ਦਿੱਤੀ ਆ, ਔਰ ਇਸੇ ਪ੍ਰਕਾਰ ਅਨੇਕ ਪ੍ਰਕਾਰ ਦੀ ਕਿਰਤ ਦਿੱਤੀ ਆ ਦੇ ਘਰਾਂ ਵਿੱਚ, ਔਰ ਇਸੇ ਪ੍ਰਕਾਰ ਦੋ ਦੋ ਹਫ਼ਤੇ ਦਾ ਰਾਸ਼ਨ ਹੁੰਦਾ, ਫਿਰ ਵੀ ਚਿੰਤਾ ਕਰੀ ਜਾਂਦਾ। ਬੈਂਕਾਂ ਵਿੱਚ ਪੈਸੇ ਜਮ੍ਹਾਂ ਹੁੰਦੇ ਆ, ਜਦੋਂ ਲੋੜ ਪਏ ਉਹਨਾਂ ਨੂੰ ਖਰਚ ਕੇ ਤੂੰ ਗਰੋਸਰੀ ਲਿਆ ਸਕਦਾ। ਪਰ ਦੇਖ ਉਹ ਕੱਛੂ ਕੁੰਮੀ ਆ, ਔਰ ਪੱਥਰਾਂ ਵਿੱਚ ਜਿਹੜੇ ਜੀਵ ਹਨ ਉਹਨਾਂ ਵੱਲ ਵੇਖ, ਨਾ ਕੋਈ ਰਸਤਾ ਹੈ, ਨਾ ਕੋਈ ਵਸੀਲਾ ਹੈ। ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਵੀ ਪਾਲਣਾ ਕਰਦਾ। ਇਸ ਕਰਕੇ ਹੀ ਨਾ ਕਰ ਚਿੰਤ ਚਿੰਤਾ ਹੈ ਕਰਤੇ, ਜੋ ਦੇਵੈ ਜਲ ਥਲ ਜੀਆਂ ਸਭ। ਹੇ ਮਾਲਕ, ਹੇ ਇਹ ਜੀਵ ਆਤਮਾ, ਤੂੰ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹਦਾ ਧਿਆਨ ਧਰ, ਕਿਉਂਕਿ ਉਸ ਨੇ ਸਾਰਾ ਸੰਸਾਰ ਪੈਦਾ ਕੀਤਾ। ਜਿਸ ਨੇ ਸੰਸਾਰ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤਾ ਹੈ, ਉਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ। ਤੂੰ ਐਵੇਂ ਚਿੰਤਾ ਕਰੀ ਜਾਂਦਾ, ਤੇਰੇ ਨਾਲੋਂ ਤਾਂ ਜਾਨਵਰ ਚੰਗੇ ਆ। ਬਾਬਾ ਫਰੀਦ ਜੀ ਨੇ ਪ੍ਰਮਾਣ ਕੀਤਾ, ਬਲਿਹਾਰੀ ਤਿੰਨਾਂ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੱਲਣ ਚੋਗਣ ਥਲ ਵਸਣ, ਰੱਬ ਨਾ ਛੋਡਣ ਪਾਸ। ਪਰਮਾਤਮਾ ਨੂੰ ਕਦੀ ਨਹੀਂ ਭੁੱਲ ਭੁਲਾਉਂਦੇ, ਹਰ ਸਮੇਂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਰੱਖਦੇ ਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਮਾਣ ਹੈ, ਕਹਿੰਦੇ ਪਰੰਦੇ ਨਾ ਗ੍ਰਹਿ ਦਲ, ਪਰੰਦੇ ਭਾਵ ਉੱਡਣ ਵਾਲੇ ਪੰਛੀ ਆ, ਗ੍ਰਹਿ ਨਾ ਉਹਨਾਂ ਦੇ ਕੋਈ ਪੱਕੇ ਘਰ ਹੁੰਦੇ ਆ, ਜਲ ਦਾ ਭਾਵ ਮਾਇਆ, ਨਾ ਉਹਨਾਂ ਦਾ ਕੋਈ ਬੈਂਕ ਬੈਲੈਂਸ ਹੁੰਦਾ। ਪਰੰਦੇ ਨਾ ਗ੍ਰਹਿ ਦਲ, ਦਰਖਤ ਆਪ ਆਸ ਕਰ। ਆਪ ਕਹਿੰਦੇ ਪਾਣੀ ਨੂੰ, ਕਿਤੇ ਦਰਿਆ ਦਾ ਕੰਢਾ ਜਾਂ ਝੀਲ ਦੇ ਕੰਢੇ ਉੱਤੇ ਦਰਖਤ ਦੀ ਓਟ ਆਸਰਾ ਲੈ ਲੈਂਦੇ ਆ, ਅਤੇ ਮਨ ਵਿੱਚ ਭਰੋਸਾ ਕੀ ਰੱਖਦੇ ਆ। ਦੇਹੰਤ ਸੋਈ ਏਕ ਤੁਈ ਮਹੱਲਾ ਪਹਿਲਾ, ਦਿਹਾਨ ਦਾ ਭਾਵ ਦੇਵੇਗਾ, ਪਾਲਣਾ ਕਰੇਗਾ ਪਾਉਣ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜਿਸ ਨੇ ਇਸ ਸੰਸਾਰ ਨੂੰ ਪੈਦਾ ਕੀਤਾ। ਤਦ ਹੀ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਮਾਣ ਕੀਤਾ ਕਿ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਜਿਸ ਨੇ ਸੰਸਾਰ ਨੂੰ ਪੈਦਾ ਕੀਤਾ, ਚਿੰਤਾ ਤਾਂ ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਹੋਣੀ ਚਾਹੀਦੀ ਆ, ਪਰ ਮਨੁੱਖ ਐਵੇਂ ਚਿੰਤਾ ਕਰੀ ਜਾਂਦਾ। ਤਾਂ ਸਤਿਗੁਰੂ ਕਹਿੰਦੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਮੇਰਾ ਪਰਮਾਤਮਾ ਜਿਹੜਾ ਹੈ ਉਹ ਸਾਰਿਆਂ ਦੀ ਪਾਲਣਾ ਕਰਦਾ, ਇਕੱਲੇ ਇਕੱਲੇ ਸਵਾਸ ਦੇ ਨਾਲ ਪਾਲਣਾ ਕਰਦਾ, ਕਿਸੇ ਦੀ ਰੋਜ਼ੀ ਬੰਦ ਨਹੀਂ ਕਰਦਾ। ਔਰ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੋਰ ਕੀ ਗੁਣ ਹਨ? ਅਛਲ ਅਸ਼ੇਜ ਅਪਾਰ ਪ੍ਰਭ ਉੱਚਾ ਜਾ ਕਾ ਰੂਪ। ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਛੜਿਆ ਨਹੀਂ ਜਾ ਸਕਦਾ। ਜਿਵੇਂ ਸੰਸਾਰ ਦੇ ਵਿੱਚ ਕੋਈ ਮਨੁੱਖ ਦੂਜੇ ਨੂੰ ਧੋਖਾ ਦੇ ਕੇ ਛੜ ਸਕਦਾ, ਪਰ ਪਰਮੇਸ਼ੁਰ ਅਛਲ ਹੈ, ਅਛੇਦ ਦਾ ਭਾਵ ਉਸਨੂੰ ਛੇਦਿਆ ਨਹੀਂ ਜਾ ਸਕਦਾ, ਉਹਦਾ ਨਾਸ਼ ਨਹੀਂ ਹੋ ਸਕਦਾ ਕਦੀ, ਸਦਾ ਕਾਇਮ ਰਹਿਣ ਵਾਲਾ। ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਕਾਰਾਬਾਰ ਅੱਜ ਤੱਕ ਨਾ ਕੋਈ ਪਾ ਸਕਿਆ ਨਾ ਪਾ ਹੀ ਸਕੇਗਾ। ਹੁਣ ਵੀ ਆਪਾਂ ਨੇ ਪੜ੍ਹਿਆ, ਕੋਈ ਨਾ ਜਾਣਿਆ ਤੇਰਾ ਕੀਤਾ ਕੇਵਲ ਤੀਰਾ। ਉਹ ਬਹੁਤ ਉੱਚਾ ਹੈ, ਉਹਦਾ ਕਿਸੇ ਦੇ ਨਾਲ ਉਪਮਾ ਨਹੀਂ ਦਿੱਤੀ ਜਾ ਸਕਦੀ, ਉਪਮਾ ਤੋਂ ਰਹਿਤ ਹੈ। ਐਸੇ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜੇ ਜਗਿਆਸੂ ਜਪਦੇ ਹਨ, ਜਿਹੜਾ ਉਹਦਾ ਆਰਾਧਨ ਕਰਦੇ ਆ, ਜਿਹੜਾ ਉਹਦਾ ਸਿਮਰਨ ਕਰਦੇ ਆ, ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ। ਐਸੇ ਅਚਰਜ ਉਪਮਾ ਤੋਂ ਰਹਿਤ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਜੋ ਜਪਦੇ ਹਨ, ਪਰ ਜਪਦੇ ਕੌਣ ਹੈ? ਜਨ, ਜਨ ਦਾ ਭਾਵ ਜਿਹੜਾ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਾਇਣ ਹੋ ਜਾਂਦਾ, ਦਾਸ ਬਣ ਜਾਂਦਾ, ਫਿਰ ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਉਠਤ ਬੈਠਤ ਸੋਭਤ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ ਦੀ ਧਾਰਨਾ ਦਾ ਉਹ ਜਨ ਧਾਰਨੀ ਬਣ ਜਾਂਦਾ। ਔਰ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾਮ ਦੇ ਅਨੁਸਾਰ ਚੱਲ ਕਰਕੇ ਆਪਣੇ ਮਾਲਕ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਅਰਾਧਨਾ ਕਰਦਾ ਹੈ। ਤਾਂ ਤੇ ਅਖੀਰਲੀਆਂ ਪੰਕਤੀਆਂ ਵਿੱਚ ਸਤਿਗੁਰਾਂ ਨੇ ਸਾਨੂੰ ਅਰਦਾਸ ਕਰਨ ਵਾਸਤੇ ਪ੍ਰੇਰਨਾ ਦਿੱਤੀ ਹੈ। ਕਿਵੇਂ ਅਰਦਾਸ ਕਰਨੀ ਹੈ? ਕਹਿੰਦੇ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਾਧਾ। ਹੇ ਮਾਲਕ, ਮੈਨੂੰ ਐਸੀ ਮਤ ਦਿਓ, ਮੈਨੂੰ ਐਸੀ ਬੁੱਧੀ ਬਖਸ਼ਿਸ਼ ਕਰਨਾ ਦਿਓ ਕਰੋ, ਜਿਸ ਬੁੱਧੀ ਨੂੰ ਪ੍ਰਾਪਤ ਕਰਕੇ, ਉਸ ਮਤ ਨੂੰ ਪ੍ਰਾਪਤ ਕਰਨੇ ਕਰਕੇ ਮੈਂ ਹਮੇਸ਼ਾ ਤੁਹਾਡੇ ਨਾਮ ਦੀ ਅਰਾਧਨਾ ਕਰਦਾ ਰਹਾਂ। ਕਿਉਂਕਿ ਸਾਰੀ ਗੁਰੂ ਕੀ ਬਾਣੀ ਨੂੰ ਆਪਾਂ ਪੜ੍ਹੀਏ, ਜਦੋਂ ਵੀ ਕੁਛ ਮੰਗਣ ਵਾਸਤੇ ਪ੍ਰੇਰਨਾ ਦਿੱਤੀ ਆ, ਉਸ ਪਰਮਾਤਮਾ ਦਾ ਸਿਮਰਨ, ਉਸ ਪਰਮਾਤਮਾ ਦਾ ਨਾਮ ਮੰਗਣ ਵਾਸਤੇ ਹੀ ਪ੍ਰੇਰਨਾ ਦਿੱਤੀ ਹੈ ਕਿ ਹੇ ਮਾਲਕ, ਜੇ ਤਰੁੱਠੇ ਹੋ ਤਾਂ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ। ਜੋ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ, ਪਾਲਣਾ ਕਰਨ ਵਾਲਾ ਦਾਤਾ ਹੈ, ਉਹ ਮੈਨੂੰ ਕਦੇ ਵੀ ਭੁੱਲੇ ਨਾ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਤੇ ਮੰਗਿਆ ਕੀ ਹੈ, ਮੈਂ ਦੀਜਾ ਨਾਮ ਨਿਵਾਸ ਹਰ ਗੁਣ ਗਾਵ ਸੀ। ਪ੍ਰਭੂ ਦੇ ਚਰਨਾਂ 'ਚ ਅਰਦਾਸ ਕੀਤੀ ਆ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗੋ, ਤੇ ਮੰਗਿਆ ਕੀ ਆ, ਦੇਹੋ ਆਪਣਾ ਨਾਮ। ਕਿਉਂਕਿ ਜੇ ਆਪਾਂ ਨਾਮ ਦੀ ਮੰਗ ਨੂੰ ਛੱਡ ਕੇ ਹੋਰ ਹੋਰ ਮੰਗਾਂ ਆਪਣੇ ਮਾਲਕ ਦੇ ਕੋਲੋਂ ਮੰਗਾਂਗੇ ਤੇ ਉਹਨਾਂ ਦਾ ਅਸਰ ਕੀ ਹੁੰਦਾ? ਕਹਿੰਦੇ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਤੇ ਮੰਗਣਾ ਕੀ ਆ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਔਰ ਗੁਰੂ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਹੈ, ਹੇ ਮਾਲਕ ਜੇ ਤਰੁੱਠੇ ਹੋ ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਗੁਰੂ ਦੇ ਕੋਲੋਂ ਮੰਗਣਾ ਤੇ ਸਭ ਤੋਂ ਚੰਗੀ ਚੀਜ਼ ਮੰਗਣੀ ਚਾਹੀਦੀ ਹੈ, ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ। ਗੁਰੂ ਦੇ ਕੋਲੋਂ ਹਰੀ ਜਸ ਹੀ ਮੰਗਣਾ ਚਾਹੀਦਾ। ਉਂਝ ਜੋ ਵੀ ਸਾਨੂੰ ਜਗਿਆਸੂਆਂ ਨੂੰ ਲੋੜ ਹੈ, ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁੱਧ ਦੇ, ਸਾਰੀਆਂ ਵਸਤੂਆਂ ਤਾਂ ਪ੍ਰਭੂ ਦੇ ਕੋਲੋਂ ਮੰਗਣੀਆਂ ਆਪਣੇ ਮਾਲਕ ਦੇ ਕੋਲੋਂ, ਪਰ ਵਿਸ਼ੇਸ਼ ਤੌਰ 'ਤੇ ਇਹੀ ਮੰਗਣਾ, ਮਾਲਕ ਕਿਰਪਾ ਕਰੋ ਆਪਣੇ ਨਾਮ ਦੀ ਦਾਤ ਦਿਓ, ਆਪਣੇ ਸਿਮਰਨ ਦੀ ਦਾਤ ਦਿਓ, ਆਪਣੇ ਗੁਣ ਗਾਉਣ ਦੀ ਜਿਹੜੀ ਆ ਇਹ ਦਾਤ ਸਾਡੀ ਝੋਲੀ ਵਿੱਚ ਪਾਓ, ਤਾਂ ਜੋ ਇਸ ਮਾਰਗ ਦੇ ਧਾਰਨੀ ਬਣ ਕਰਕੇ ਅਸੀਂ ਜਨਮਾਂ ਜਨਮਾਂਤਰਾਂ ਤੋਂ ਤੁਹਾਡੇ ਨਾਲੋਂ ਜੋ ਵਿਛੜੇ ਹੋਇਆ ਤੁਹਾਡੇ ਨਾਲ ਭੇਦ ਹੋ ਜਾਈਏ। ਨਾਨਕ ਮੰਗੈ ਦਾਨ ਪ੍ਰਭ ਹਰੇਨ ਪੱਗ ਸਾਧਾ। ਸਾਧਾ ਦਾ ਭਾਵ ਜੋ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਅਸਲੀ ਕਮਾਈ ਕਰਦੇ ਆ। ਸਾਧ ਕੌਣ ਹੈ? ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਲਿਖਿਆ, ਸਾਧ ਨਾਮ ਨਿਰਮਲ ਤਾਂ ਕੇ ਕਰਮ। ਸਾਧ ਕਿਸੇ ਭੇਖ ਦਾ ਨਾਉਂ ਨਹੀਂ, ਕਿਸੇ ਨੇ ਗੇਰੂ ਰੰਗੇ ਵਸਤਰ ਪਾ ਲਏ ਜਾਂ ਇਸੇ ਪ੍ਰਕਾਰ ਜੜਾਵਾਂ ਬਣਾ ਲਈਆਂ, ਜਾਂ ਸਾਡੇ ਵਾਂਗੂ ਕੋਈ ਇਸੇ ਪ੍ਰਕਾਰ ਲੰਬਾ ਚੋਲਾ ਬਣਾ ਲਿਆ, ਗੋਲ ਪਾਗ ਬੰਨ ਲਈ ਹੈ, ਉਸ ਨੂੰ ਆਪਾਂ ਸਾਧ ਕਹਿਣਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਧ ਉਹ ਹੈ ਜਿਹੜਾ ਨਿਰਮਲ ਕਰਮਾਂ ਦਾ ਧਾਰਨੀ ਹੈ। ਅਤੇ ਗੁਰੂ ਅਰਜਨ ਦੇਵ ਜੀ ਨੂੰ ਹੀ ਪੁੱਛਣਾ ਕਰੀਏ, ਮਹਾਰਾਜ ਨਿਰਮਲ ਕਰਮ ਕਿਹੜਾ ਹੈ, ਤਾਂ ਜੋ ਸਾਨੂੰ ਇਹ ਪਤਾ ਲੱਗ ਜਾਵੇ ਕਿ ਇਹ ਨਿਰਮਲ ਕਰਮਾਂ ਦਾ ਧਾਰਨੀ ਹੈ। ਅਤੇ ਸਤਿਗੁਰੂ ਨੇ ਬਾਣੀ ਵਿੱਚ ਸੰਕੇਤ ਦਿੱਤਾ, ਕਹਿੰਦੇ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਹੀ ਸਾਰੇ ਕਰਮਾਂ ਵਿੱਚੋਂ ਨਿਰਮਲ ਕਰਮ ਹੈ। ਕਹਿਣ ਤੋਂ ਭਾਵ ਗੁਰਦੇਵ ਜੀ ਦਾ ਜਿਹੜਾ ਸਵਾਸ ਸਵਾਸ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਅਰਾਧਨਾ ਕਰਦਾ ਉਹੀ ਅਸਲੀ ਸਾਧ ਹੈ, ਉਹੀ ਅਸਲੀ ਸੰਤ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ। ਹਰ ਨਾਮਾ ਮਨਮੰਤ ਧੰਨ ਸਿਸਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਗੁਰੂ ਨੇ ਐਸੀ ਅਵਸਥਾ ਦੇ ਦਿੱਤੀ ਹੈ, ਸਤਿਗੁਰੂ ਕਹਿੰਦੇ ਐਸੇ ਗੁਰਮੁਖ ਪਿਆਰਿਆਂ ਦੀ ਸਾਨੂੰ ਚਰਨ ਧੂੜ ਬਖਸ਼ਿਸ਼ ਕਰਨਾ ਕਰੋ। ਔਰ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਗੁਰਮੁਖ ਪਿਆਰੇ ਪ੍ਰਤੀ ਫਰਮਾਨ ਵੀ ਕੀਤਾ ਕਿ ਇਹੋ ਜਿਹਾ ਗੁਰਮੁਖ ਜਿਹਦੇ ਹਿਰਦੇ ਵਿੱਚ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਟਿਕ ਜਾਂਦਾ, ਭਾਵੇਂ ਉਹ ਜੰਗਲ ਵਿੱਚ ਵੱਸਦਾ ਹੋਵੇ, ਉਹਦੇ ਰਹਿਣ ਵਾਸਤੇ ਕੋਈ ਸੁੰਦਰ ਮਕਾਨ ਵੀ ਨਾ ਹੋਵੇ, ਉਹਦੀ ਜਾਤ ਵੀ ਭਾਵੇਂ ਉੱਚੀ ਨਾ ਹੋਵੇ, ਕਿ ਉਹ ਰਿਸ਼ਤੇਦਾਰ ਉਹਦਾ ਅਮੀਰ ਵਜ਼ੀਰ ਨਾ ਹੋਵੇ, ਕੋਈ ਉਹਦਾ ਸੰਸਾਰ ਵਿੱਚ ਆਦਰ ਵੀ ਨਾ ਕਰਦਾ ਹੋਵੇ, ਪਰ ਜੇ ਹਿਰਦੇ ਵਿੱਚ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਟਿਕਿਆ ਹੋਇਆ ਤਾਂ ਸਮਝੋ ਐਸਾ ਗੁਰੂ ਕਾ ਪਿਆਰਾ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਐਸੇ ਗੁਰੂ ਪਿਆਰੇ ਦੀ ਚਰਨ ਧੂੜ ਪ੍ਰਾਪਤ ਹੋ ਜਾਵੇ, ਸਮਝੋ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਸੰਨਤਾ ਪ੍ਰਾਪਤ ਹੋ ਗਈ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, ਕਹਿੰਦੇ ਬਸਤਾ ਤੂਟੀ ਝੌਂਪੜੀ ਚੀਰ ਸਭ ਛੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪ ਹੀਣ ਕਿਸ ਸਾਕ ਨਾ ਸਿੰਨਾ। ਪਰ ਜੇ ਪਰਮੇਸ਼ਵਰ ਦਾ ਹਿਰਦੇ ਵਿੱਚ ਨਾਮ ਹੈ ਤੇ ਰਾਜਾ ਸਗਰੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਵੇ ਸੋ ਪ੍ਰਸੰਨਾ। ਜੇ ਐਸੇ ਗੁਰੂ ਪਿਆਰੇ ਦੀ ਚਰਨ ਧੂੜ ਪ੍ਰਾਪਤ ਹੋ ਜਾਵੇ ਤੇ ਸਮਝੋ ਪ੍ਰਭੂ ਦੀ ਪ੍ਰਸੰਨਤਾ ਮਿਲ ਗਈ ਆ, ਪ੍ਰਭੂ ਦੀ ਪ੍ਰਸੰਨਤਾ ਹੋ ਗਈ ਆ। ਕਿਸੇ ਦੀ ਚਰਨ ਧੂੜ ਗੁਰੂ ਮਹਾਰਾਜ ਜੀ ਨੇ ਨਹੀਂ ਮੰਗੀ ਸੰਸਾਰ ਵਿੱਚ, ਨਾ ਕਿਸੇ ਅਮੀਰ ਦੀ, ਨਾ ਕਿਸੇ ਵਜ਼ੀਰ ਦੀ, ਨਾ ਕਿਸੇ ਰਾਜੇ ਮਹਾਰਾਜੇ ਦੀ, ਨਾ ਵਿਦਵਾਨ ਦੀ, ਨਾ ਬਲਵਾਨ ਦੀ। ਕਿਹਨੂੰ ਮਹਾਨਤਾ ਦਿੱਤੀ ਆ? ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਆਪ ਨਾਮ ਜਪਦਾ ਹੈ, ਦੂਜਿਆਂ ਨੂੰ ਜਪਣ ਵਾਸਤੇ ਪ੍ਰੇਰਨਾ ਦਿੰਦਾ ਹੈ, ਐਸੇ ਗੁਰੂ ਪਿਆਰੇ ਗੁਰਸਿੱਖ ਦੀ ਚਰਨ ਤੋੜ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਅਸੀਂ ਚਾਹੁੰਦੇ ਹਾਂ। ਇੱਥੇ ਵੀ ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ। ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ, ਜੋ ਪ੍ਰਭੂ ਦੇ ਨਾਮ ਦੀ ਅਰਾਧਨਾ ਕਰਦੇ ਆ, ਐਸੇ ਗੁਰਮੁਖ ਪਿਆਰਿਆਂ ਦੀ ਚਰਨ ਤੂੜ ਅਸੀਂ ਮੰਗਦੇ ਹਾਂ, ਕਿਰਪਾ ਕਰਕੇ ਉਹਨਾਂ ਦੀ ਚੜ੍ਹਨ ਤੂੜ ਸਾਨੂੰ ਬਖਸ਼ਿਸ਼ ਕਰੋ। ਤਾਂ ਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਬੜੇ ਵਿਸਤਾਰ ਦੇ ਨਾਲ ਉਸ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਮਹਾਨਤਾ ਦਰਸਾਈ ਹੈ, ਅਸਲੀ ਮਿੱਤਰ ਪਤਰੀ ਪ੍ਰਤੀ ਸਾਨੂੰ ਜਾਣਕਾਰੀ ਦਿੱਤੀ ਹੈ। ਸੁੱਖ ਪ੍ਰਥਾ ਇਹ ਦੱਸਣਾ ਕੀਤਾ ਕਿ ਸੁੱਖ ਉਹ ਹੈ ਜਿਹੜਾ ਕਦੀ ਵੀ ਨਾਸ਼ ਨਾ ਹੋਵੇ, ਜਿਹੜਾ ਨਾਸ਼ ਹੋ ਜਾਵੇ ਐਸੇ ਸੁੱਖ ਨੂੰ ਸੁੱਖ ਨਹੀਂ ਕਹਿਣਾ ਚਾਹੀਦਾ। ਜਿਹੜਾ ਮਿੱਤਰ ਆਪਣੇ ਮਤਲਬ ਲਈ ਉਹ ਨੇੜੇ ਹੋ ਕੇ ਬਹਿੰਦਾ, ਜਿਸ ਵੇਲੇ ਕੋਈ ਵਿਪਤਾ ਦਾ ਸਮਾਂ ਬਣਦਾ ਉਸ ਵੇਲੇ ਸਾਥ ਛੱਡ ਜਾਂਦਾ, ਐਸੇ ਮਿੱਤਰ ਨੂੰ ਮਿੱਤਰ ਨਹੀਂ ਕਹਿਣਾ ਚਾਹੀਦਾ। ਮਿੱਤਰ ਉਹ ਹੈ ਜਿਹੜਾ ਇਸ ਲੋਕ ਵਿੱਚ ਵੀ ਸਹਾਇਕ ਹੋਵੇ, ਪਰਲੋਕ ਵਿੱਚ ਵੀ ਨਾਲ, ਜਿੱਥੇ ਹਰ ਅਰਾਧੀਏ ਜਿੱਥੇ ਹਰ ਮਿੱਤ ਸਹਾਈ ਹੋ ਕਰਕੇ ਸਹਾਇਕ ਬਣੇ। ਤਾਂ ਤੇ ਗੁਰੂ ਪਾਤਸ਼ਾਹ ਕਿਰਪਾ ਕਰਨਾ, ਮਿੱਤਰ ਔਰ ਸੱਜਣ ਕੇਵਲ ਇੱਕ ਗੁਰੂ ਹੀ ਹੈ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਈ ਹੈ ਸਤਨਾਮ ਦਾ ਵਿਸਾ। ਆਪਾਂ ਸਾਰਿਆਂ ਨੇ ਗੁਰੂ ਨੂੰ ਮਿੱਤਰ ਬਣਾਉਣਾ ਹੈ, ਗੁਰੂ ਨੂੰ ਸੱਜਣ ਬਣਾਉਣਾ ਹੈ, ਜਿਹਨੂੰ ਰੋਜ਼ ਆਪਾਂ ਪੜ੍ਹਦੇ ਹਾਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਾਉ ਕੇ ਹਾ ਕਾੜਾ ਜੀਓ। ਤਾਂ ਤੇ ਐਸੇ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਾਂ ਜੋੜੀਏ, ਸੰਸਾਰ ਨਾਲੋਂ ਤੋੜੀਏ, ਜਿਵੇਂ ਬਾਬਾ ਰਵਿਦਾਸ ਜੀ ਨੇ ਪ੍ਰਮਾਣ ਕੀਤਾ ਕਿ ਲੋਕਾਂ ਨਾਲੋਂ ਤੋੜ ਕਰਕੇ ਹੇ ਪ੍ਰਭੂ ਮੈਂ ਤੁਹਾਡੇ ਨਾਲ ਜੋੜਨਾ ਕੀਤੀ ਹੈ, ਤੁਮ ਸੋ ਜੋਰ ਅਵਰ ਸੰਗ ਤੋਰੀ। ਜਿਹੜਾ ਮਨੁੱਖ ਇਸ ਪ੍ਰਕਾਰ ਦਾ ਧਾਰਨੀ ਬਣ ਜਾਂਦਾ ਫਿਰ ਉਹਦਾ ਲੋਕ ਵੀ ਸੁਖੀ ਪਰਲੋਕ ਵੀ ਸੁਹਿਲਾ ਹੋ ਜਾਂਦਾ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ, ਫਿਰ 6 ਪੌੜੀਆਂ ਆਨੰਦ ਸਾਹਿਬ ਜੀ ਦਾ ਪਾਠ ਕਰਾਂਗੇ, ਉਪਰੰਤ ਗੁਰੂ ਚਰਨਾਂ ਵਿੱਚ ਅਰਜੋਈ ਕਰਾਂਗੇ, ਅਰਦਾਸ ਕਰਾਂਗੇ। ਗੁਰੂ ਪਾਤਸ਼ਾਹ ਸਾਡੇ ਸਾਰਿਆਂ ਦੀ ਸਮਾਈ ਆਪਣੇ ਚਰਨਾਂ ਕਮਲਾਂ ਵਿੱਚ ਕਰਨਾ, ਤਾਂ ਜੋ ਸਾਡਾ ਲੋਕ ਸੁਖੀ ਪਰਲੋਕ ਸੁਹਿਲਾ ਹੋ ਸਕੇ। ਸਾ ਮਤ ਦੇਹੋ ਦਿਆਲ ਪ੍ਰਭ ਜਦ ਤੁਮੇ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਨ